ਦੀਪਕ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਗੱਲ ਇੱਥੋਂ ਸ਼ੁਰੂ ਕਰੀਏ। ਪੰਜਾਬ ਦੇ ਵਿੱਚ ਜਿਹੜੀ ਹੁਣ ਭਾਜਪਾ ਹੈ, ਪੰਜਾਬ ਭਾਜਪਾ, ਉਹਨਾਂ ਦਾ ਕਿਸਾਨਾਂ ਪ੍ਰਤੀ ਪ੍ਰੇਮ ਜਾਗਿਆ, ਕੀ ਵੇਰਵਾ ਹੈ ਜੀ?
ਬਿਲਕੁਲ ਜੀ, ਇਹ ਉਸੇ ਤਰ੍ਹਾਂ। ਤੁਸੀਂ ਇਹ ਦੇਖੋ ਕਿ ਪੰਜਾਬ ਦੇ ਵਿੱਚ ਜਿਹੜੇ ਸਵਰਾਜ ਦੀ ਕਿਤਾਬ ਚੱਕ ਕੇ ਘੁੰਮਦੇ ਸੀ, ਉਹ ਉਹਨਾਂ ਨੇ ਕੱਲ੍ਹ ਨੂੰ ਇੱਕ ਕਿਤਾਬ ਰਿਲੀਜ਼ ਕਰਨੀ ਹੈ, ਉਹਦਾ ਨਾਂ ਹੈ ਜੀ ਕੇਜਰੀਵਾਲ ਮਾਡਲ। ਅਤੇ ਉਸੇ ਤਰ੍ਹਾਂ ਜਿਨ੍ਹਾਂ ਬਾਰੇ ਇਹ ਮੰਨਿਆ ਜਾਂਦਾ ਕਿ ਇਹ ਤਾਂ ਜ਼ਮੀਨਾਂ ਖੋਹ ਕੇ ਕਾਰਪੋਰੇਟ ਘਰਾਣਿਆਂ ਨੂੰ ਦਿੰਦੇ ਨੇ
ਜੀ,
ਉਹ ਬੀਜੇਪੀ ਹੁਣ ਪੰਜਾਬ 'ਚ ਕਿਸਾਨਾਂ ਦੀ ਰਾਖੀ ਕਰੂਗੀ, ਜ਼ਮੀਨਾਂ ਬਚਾਊਗੀ। ਇਸ ਨੂੰ ਸਿਆਸਤ ਕਹਿੰਦੇ ਨੇ, ਇਸ ਨੂੰ ਰਾਜਨੀਤੀ ਕਹਿੰਦੇ ਨੇ
ਜੀ,
ਇਹ ਮੌਕੇ ਦੀ ਨਜ਼ਾਕਤ ਹੈ। ਵੈਸੇ ਤਾਜ਼ੀ ਜਾਣਕਾਰੀ ਤਾਂ ਇਹ ਵੀ ਆ ਰਹੀ ਹੈ ਕਿ ਕੁਝ ਪਲ ਪਹਿਲਾਂ ਹੀ ਜਦੋਂ ਆਪਾਂ ਪ੍ਰੋਗਰਾਮ ਸ਼ੁਰੂ ਕਰ ਰਹੇ ਸੀ ਤਦ ਇਹ ਸੀਗਾ ਕਿ 7 ਜੁਲਾਈ ਨੂੰ ਕੈਬਨਿਟ ਦੀ ਬੈਠਕ ਬੁਲਾਈ ਹੈ ਭਗਵੰਤ ਮਾਨ ਹੋਰਾਂ ਨੇ, ਅਤੇ ਉਹਦੇ ਵਿੱਚ ਰਸਮੀ ਤੌਰ 'ਤੇ ਫੈਸਲਾ ਹੋ ਜਾਏਗਾ। 11 ਤੋਂ 10 ਜਾਂ 11 ਜੁਲਾਈ, ਇਹ 2 ਦਿਨ ਹੋ ਸਕਦਾ ਕਿ ਵਿਸ਼ੇਸ਼ ਇਜਲਾਸ ਬੁਲਾਇਆ ਜਾਵੇ ਪੰਜਾਬ ਦੀ ਵਿਧਾਨ ਸਭਾ ਦਾ, 10 ਜੁਲਾਈ ਅਤੇ 11 ਜੁਲਾਈ ਨੂੰ, ਜਿਹਦੇ ਵਿੱਚ ਨਸ਼ਿਆਂ ਨੂੰ ਲੈ ਕੇ ਕੋਈ ਵੱਡੇ ਫੈਸਲੇ ਹੋ ਸਕਦੇ ਆ। ਸੋ ਇਸ ਲਈ ਇਹ ਇਹਨੂੰ ਆਧਾਰ ਬਣਾ ਕੇ ਉਹਨਾਂ ਨੇ ਬੁਲਾਈ ਹੈ। ਪਰ ਜਿਹੜਾ ਸਵਾਲ ਤੁਸੀਂ ਕਰ ਰਹੇ ਹੋ, ਪੰਜਾਬ ਦੇ ਵਿੱਚ ਲੈਂਡ ਪੂਲਿੰਗ ਦਾ ਮਾਮਲਾ ਬਹੁਤ ਭਖਿਆ ਹੋਇਆ ਇਸ ਮੌਕੇ। ਇਹ ਵੱਖਰੀ ਗੱਲ ਹੈ ਕਿ ਕਿਸਾਨੀ ਮਸਲੇ 'ਤੇ ਕਿਸਾਨ ਜਥੇਬੰਦੀਆਂ ਅਜੇ ਤੱਕ ਕਿਤੇ ਲੱਭ ਨਹੀਂ ਰਹੀਆਂ। ਜਿਸ ਤਰ੍ਹਾਂ ਸਰਕਾਰ ਨੇ ਲੈਂਡ ਪੂਲਿੰਗ ਵਾਲੇ ਮਾਮਲੇ 'ਚ ਪੂਰੇ ਪੰਜਾਬ 'ਚ ਧੱਕੇ ਵਾਲੀ ਨੀਤੀ ਅਪਣਾਈ ਹੈ
ਜੀ,
ਮੈਨੂੰ ਇਹ ਲੱਗਦਾ ਕਿ ਡਿਜ਼ਾਈਨ ਉਸ ਸਮੇਂ ਲਿਖਿਆ ਗਿਆ ਸੀ ਜਦੋਂ ਕਿਸਾਨ ਅੰਦੋਲਨ ਜਿਹੜਾ ਖਨੌਰੀ ਸ਼ੰਭੂ ਬਾਰਡਰ ਤੋਂ ਚੱਕਿਆ ਸੀਗਾ
ਜੀ,
ਹੈ ਨਾ, ਕਿ ਉਸ ਸਮੇਂ ਇਹੀ ਆਧਾਰ ਸੀਗਾ ਕਿ ਇਹਨਾਂ ਨੂੰ ਕਰੋ ਪਰੇ ਕਰੋ ਅਤੇ ਇਹਨਾਂ ਦਾ ਮੱਚ ਮਾਰੋ ਅਤੇ ਜਿਹੜੇ ਚੰਡੀਗੜ੍ਹ ਨੂੰ ਆਉਂਦੇ ਨੇ ਉਹ ਵੀ ਚੱਕੋ, ਤਾਂ ਕਿ ਕਿਸਾਨ ਜਥੇਬੰਦੀਆਂ ਪੰਜਾਬ 'ਚ ਧਰਨੇ ਪ੍ਰਦਰਸ਼ਨ ਮੁਜ਼ਾਹਰੇ ਕਰਨ ਤੋਂ ਗੁਰੇਜ਼ ਕਰਨ। ਅਤੇ ਉੱਥੋਂ ਲਿਖੀ ਸਕ੍ਰਿਪਟ ਨੂੰ ਸਾਹਮਣੇ ਆ ਰਹੀ ਹੈ ਕਿ ਹੁਣ ਜਦੋਂ ਲੈਂਡ ਪੂਲਿੰਗ ਦਾ ਮਾਮਲਾ ਵੱਡਾ ਹੁੰਦਾ ਜਾ ਰਿਹਾ, ਪੰਜਾਬ ਦੀਆਂ ਸਿਰਦ ਧਿਰਾਂ ਇਹਦੇ 'ਤੇ ਚਰਚਾ ਕਰ ਰਹੀਆਂ, ਜਥੇਬੰਦੀਆਂ ਅਜੇ ਰਣਨੀਤੀ ਵੀ ਨਹੀਂ ਘੜ ਸਕੀਆਂ
ਜੀ,
ਅਜੇ ਉਹਨਾਂ ਨੇ ਪਹਿਲੀ ਬੈਠਕ ਕਰਨੀ ਹੈ ਸਕੈਮ ਨੇ,
ਅਤੇ
ਦੂਜਾ ਜਿਹੜੇ ਆਪਣੇ ਆਪ ਨੂੰ ਗੈਰ ਰਾਜਨੀਤਿਕ ਸਕੈਮ ਕਹਾਉਂਦਾ, ਉਹ ਤਾਂ ਆਪਣੇ ਫੰਡਾਂ 'ਚ ਉਲਝਿਆ, ਫੰਡਾਂ ਦਾ ਘਪਲਾ ਹੋ ਗਿਆ ਜੀ, ਉਹਨੇ ਰੱਖ ਲਏ ਜੀ, ਇਹਨੇ ਰੱਖ ਲਏ ਜੀ, ਉਹਦਾ ਹਿਸਾਬ ਨਹੀਂ ਮਿਲਿਆ। ਸੋ ਇਸ ਲਈ ਜਥੇਬੰਦੀਆਂ ਅਜੇ ਸਾਹਮਣੇ ਲੜਾਈ ਲੜਦੀਆਂ ਨਜ਼ਰ ਨਹੀਂ ਆਉਂਦੀਆਂ। ਪਰ ਭਾਰਤੀ ਜਨਤਾ ਪਾਰਟੀ ਪੰਜਾਬ ਦਾ ਵਿੰਗ ਅੱਜ ਰਾਜਪਾਲ ਕੋਲ ਪਹੁੰਚਿਆ, ਅਤੇ ਇਹ ਤੋਂ 2 ਦਿਨ ਪਹਿਲਾਂ ਹੀ ਸੁਖਬੀਰ ਬਾਦਲ ਐਲਾਨ ਕਰਕੇ ਹਟੇ ਨੇ ਕਿ ਅਸੀਂ ਲੁਧਿਆਣੇ ਧਰਨਾ ਲਾਉਣ ਜਾ ਰਹੇ ਹਾਂ, ਫਿਰ ਪੰਜਾਬ ਦੀਆਂ 19 ਸਾਈਟਾਂ 'ਤੇ ਲਾਵਾਂਗੇ ਜਿੱਥੇ ਜਿੱਥੇ ਲੈਂਡ ਪੂਲਿੰਗ ਹੋਣੀ ਹੈ
ਜੀ।
ਉਧਰ ਅਖਬਾਰਾਂ 'ਚ 4-4 ਪੰਨਿਆਂ ਦੇ ਇਸ਼ਤਿਹਾਰ ਰਹਿ ਰਹੇ ਨੇ ਕਿ ਲਓ ਜੀ ਆਹ ਜ਼ਮੀਨ ਅਸੀਂ ਚੱਕ ਲਈ, ਮਤਲਬ ਇਹ ਨੋਟੀਫਿਕੇਸ਼ਨ ਹੋਣ ਦਾ ਮਤਲਬ, ਇਹ ਤੈਅ ਹੋਣ ਦਾ ਮਤਲਬ, ਉਹ ਨੰਬਰ ਜਾਰੀ ਕਰਨ ਦਾ ਮਤਲਬ ਜ਼ਮੀਨਾਂ ਦੇ, ਮਤਲਬ ਉਹ ਕਿਸਾਨ ਨਾ ਉਹਦੇ ਪਰ ਲੋਨ ਲੈ ਸਕੇ, ਨਾ ਉਹ ਠੇਕੇ 'ਤੇ ਚੜ੍ਹਾ ਸਕੇ, ਹੈ ਨਾ, ਨਾ ਉਹ ਕੋਈ ਉਹਦੀ ਚੇਂਜ ਕਰਾ ਸਕੇ ਜ਼ਮੀਨ ਦਾ, ਬਸ ਉਹ ਮਾਲਕ ਹੈ ਉੱਨੀ ਦੇਰ ਬਾਅਦ ਵੀ ਜਿੱਦਣ ਸਰਕਾਰ ਨੇ ਆਉਣਾ ਪਰੇ ਕਰ ਵੀ ਬਲਡੋਜ਼ਰ ਚਲਾ ਲੈਣਾ ਸਰਕਾਰ ਨੇ। ਸੋ ਇਸ ਸਾਰੀ ਪ੍ਰਕਿਰਿਆ ਦੇ ਵਿੱਚ ਜਿੱਥੇ ਅਕਾਲੀ ਦਲ ਲੈਂਡ ਪੂਲਿੰਗ ਵਾਲੇ ਮਾਮਲੇ 'ਤੇ ਦਮ ਭਰ ਹੈ ਕਿ ਅਸੀਂ ਲੜਾਈ ਲੜਾਂਗੇ
ਜੀ,
ਉੱਥੇ ਕਾਂਗਰਸ ਆਪਣੇ ਕਾਟੋ ਕੋਲ ਇਸ ਅਜਿਹੀ ਉਲਝੀ ਹੈ ਕਿ ਕਹਿੰਦੇ ਜੀ ਰਾਹੁਲ ਗਾਂਧੀ ਨੇ ਬੋਲਣਾ ਵੀ ਬੰਦ ਕਰਤਾ ਪੰਜਾਬ ਦੀ ਲੀਡਰਸ਼ਿਪ ਨਾਲ, ਤਾਂ ਉਹਨੇ ਕਾਂਗਰਸੀ ਲੀਡਰਾਂ ਨਾਲ ਮੂੰਹ ਲਾਉਣਾ ਬੰਦ ਕਰਤਾ, ਦਿੱਲੀ ਗਏ ਸੀ ਮਿਲਣ, ਉਹ ਕਹਿੰਦੇ ਮੈਂ ਨਹੀਂ ਮਿਲਣਾ, ਸਾਡੇ ਪਰਿਵਾਰ ਦੇ ਜੀ ਆ ਕਿਸ਼ੋਰੀ ਲਾਲ ਜਿਹੜਾ MP ਬਣਿਆ ਇਹਦੇ ਨਾਲ ਗੱਲ ਕਰ ਲਓ, ਅਤੇ ਉਹਨੂੰ ਕਹਿਤਾ ਕਿ ਇਹਨਾਂ ਨੂੰ ਸਮਝਾ ਦਿਓ ਜੇ ਬੰਦੇ ਬਣਨਾ ਬਣ ਜਾਓ, ਨਹੀਂ ਜੋ ਮਰਜ਼ੀ ਕਰੋ। ਅਤੇ ਉਹ ਤੋਂ ਬਾਅਦ ਸ਼ਾਇਦ ਅੱਜ ਕਹਿੰਦੇ ਕਿ ਸੁਖਜਿੰਦਰ ਰੰਧਾਵਾ ਹੋਰਾਂ ਦੀ ਜਿਹੜੀ ਪੋਸਟ ਆ ਉਹ ਇਸ ਵਿੱਚੋਂ ਨਿਕਲੀ ਹੈ, ਉਹ ਕਹਿੰਦੇ ਵੀ ਕਾਂਗਰਸੀ ਉਹ ਪਹਿਲਾਂ ਸਰਕਾਰ ਤਾਂ ਬਣਾ ਲਓ, ਮੁੱਖ ਮੰਤਰੀ ਬਾਅਦ 'ਚੋਂ ਬਣ ਲਿਓ। ਸੋ ਕਾਂਗਰਸ ਵੀ ਆਪਣੇ ਕਲੇਸ਼ 'ਚ ਉਲਝੀ ਹੈ, ਅਕਾਲੀ ਦਲ ਦੇ ਘਰੇ ਵੀ ਪਹਿਲਾਂ ਵੀ ਕਲੇਸ਼ ਹੈ, ਪੰਥਕ ਮਸਲੇ ਵੀ, ਉਹਦੇ ਬਾਵਜੂਦ ਉਹਨੇ ਲੈਂਡ ਪੂਲਿੰਗ ਦਾ ਮੁੱਦਾ ਅਪਣਾਇਆ। ਪਰ ਅੱਜ ਸੁਨੀਲ ਜਾਖੜ ਇੱਕ ਵੱਡਾ ਵਫਦ ਲੈ ਕੇ ਬੀਜੇਪੀ ਲੀਡਰਾਂ ਦਾ ਵੀ, ਔਰ ਲੁਧਿਆਣਾ ਖੇਤਰ ਦੇ ਜਿਨ੍ਹਾਂ ਪਿੰਡਾਂ ਦੀਆਂ ਜ਼ਮੀਨਾਂ ਆ ਰਹੀਆਂ ਉੱਥੋਂ ਦੇ ਪੰਚ ਸਰਪੰਚ ਕੁਝ ਨੁਮਾਇੰਦੇ ਲੈ ਕੇ ਉਹ ਰਾਜਪਾਲ ਕੋਲ ਪਹੁੰਚੇ, ਅਤੇ ਮੀਡੀਆ 'ਚ ਉਹਨਾਂ ਨੇ ਕਿਹਾ ਕਿ ਫਿਕਰ ਨਾ ਕਰੋ, ਔਖੇ ਸੌਖੇ 1.5 ਸਾਲ ਕਰੋ, ਜਾਖੜ ਸਾਹਿਬ ਕਹਿੰਦੇ
ਜੀ
1.5 ਸਾਲ ਬਾਅਦ ਬਸ ਫਿਰ ਆਪਣੀ ਸਰਕਾਰ ਹੋਊਗੀ, ਥੋੜੀ ਇੰਚ ਜ਼ਮੀਨ ਨਹੀਂ ਜਾਣ ਦੇਣਗੇ। ਕਮਾਲ ਹੈ ਵੀ ਜਿਹੜੇ ਅਵਾਨੀਆਂ ਅਡਾਨੀਆਂ ਨੂੰ ਜ਼ਮੀਨਾਂ ਦੇਣ ਚਾਹੁੰਦੇ ਸੀ, ਜਿਹਦੇ ਕਾਰਨ ਦਿੱਲੀ ਤੱਕ ਜਾਣਾ ਪਿਆ, ਹੈ ਨਾ, ਉਹ ਨਰਿੰਦਰ ਮੋਦੀ ਨੇ ਅੱਜ ਤੱਕ ਕਦੇ ਕਿਸਾਨਾਂ ਦੀ ਬਾਂਹ ਨਹੀਂ ਫੜੀ, ਗੱਲ ਨਹੀਂ ਕੀਤੀ, ਅੱਜ ਉਹਨਾਂ ਦੀ ਪਾਰਟੀ ਪੰਜਾਬ 'ਚ ਕਹਿ ਰਹੀ ਅਸੀਂ ਕਿਸਾਨਾਂ ਦੀ ਬਾਂਹ ਫੜਾਂਗੇ
ਜੀ।
ਮੌਕੇ ਦੇ ਨਜ਼ਾਕਤ ਦੇ ਹਿਸਾਬ ਨਾਲ ਬਦਲਦਾ ਪੈਂਤਲਾ, ਇਹ ਵੱਖਰੀ ਗੱਲ ਹੈ ਕਿ ਬੀਜੇਪੀ 'ਤੇ ਕੌਣ ਯਕੀਨ ਕਰੂ ਕੌਣ ਨਹੀਂ। ਜੇ ਪੰਜਾਬ ਦੇ ਸ਼ਹਿਰੀ ਵੋਟਰ ਕੰਨੀ, ਵਪਾਰੀ ਵੋਟਰ ਕੰਨੀ ਆਮ ਆਦਮੀ ਪਾਰਟੀ ਰੁੱਖ ਕਰ ਰਹੀ ਹੈ
ਜੀ,
ਅਤੇ ਉਹ ਜਿਹੜੇ ਕਿਸਾਨਾਂ ਨੂੰ ਉਹਨੇ ਦਰਕਿਨਾਰ ਕਰਤਾ, ਹੋ ਸਕਦਾ ਉਹਨੇ ਕਿਸਾਨਾਂ ਦੇ ਰਾਹੀਂ ਬੀਜੇਪੀ ਪੰਜਾਬ 'ਚ ਐਂਟਰ ਕਰਨਾ ਚਾਹੁੰਦੀ ਹੋਵੇ, ਅਤੇ ਹੋ ਸਕਦਾ ਕਿ ਗੱਲ ਕਦੇ ਵੀ ਕਿਸੇ ਪਾਸੇ ਨੂੰ ਮੋੜ ਆਖਾ ਜਾਵੇ। ਜੇ ਲੈਂਡ ਪੂਲਿੰਗ 'ਤੇ ਬੀਜੇਪੀ ਤੁਰੀ ਹੈ ਅਤੇ ਉਸੇ ਲੈਂਡ ਪੂਲਿੰਗ ਦੇ ਮੁੱਦੇ ਦੇ ਉੱਤੇ ਅਕਾਲੀ ਦਲ ਤੁਰਿਆ, ਹੋ ਸਕਦਾ ਲੁਧਿਆਣੇ ਜਾ ਕੇ ਚੌਂਕ 'ਚ ਇਕੱਠੀ ਹੋ ਜਾਣ। ਸੋ ਇਹੀ ਮੁੱਦਾ ਗੱਠਜੋੜ ਦਾ ਰਾਹ ਬਣ ਜਾਵੇ। ਸੋ ਸਿਆਸਤ 'ਚ ਕਦੋਂ ਕੀ ਹੁੰਦਾ ਕੁਝ ਨਹੀਂ ਕਿਹਾ ਜਾ ਸਕਦਾ, ਪਰ ਜੀ ਕੋਈ ਸ਼ੱਕ ਨਹੀਂ ਜਿੱਦਣ ਦੇ ਸੁਨੀਲ ਜਾਖੜ ਨੇ ਨਾ ਬੀਜੇਪੀ ਦੀ ਬਾਗਡੋਰ ਸੰਭਾਲੀ ਹੈ, ਉਦਣ ਤੋਂ ਪੰਜਾਬ ਦੇ ਵਿੱਚ ਬੀਜੇਪੀ ਦੇ ਮੁੱਦਿਆਂ ਦਾ ਰੁੱਖ ਬਦਲਿਆ। ਪੰਜਾਬ ਦੇ ਮੁੱਦਿਆਂ ਤੇ ਜਿਹਨਾਂ ਮੁੱਦਿਆਂ ਤੋਂ ਬੀਜੇਪੀ ਬਾਈਪਾਸ ਹੋ ਕੇ ਲੰਘਦੀ ਸੀ ਉਹਨਾਂ ਤੇ ਬੋਲਣ ਲੱਗੇ ਨੇ
ਜੀ।
ਇਹ ਵੱਖਰੀ ਗੱਲ ਹੈ ਕਿ ਪੰਜਾਬ ਤੱਕ ਹੀ ਬੋਲਦੇ ਨੇ, ਭਾਰਤਮਾਲਾ ਪ੍ਰੋਜੈਕਟ ਹੈ ਉਹਦੇ ਤੇ ਜਾਖੜ ਸਾਹਿਬ ਬੋਲਣਗੇ
ਜੀ,
ਉਹਦੇ ਰਾਹੀਂ ਜਿਹੜੀਆਂ ਜ਼ਮੀਨਾਂ ਖੋਈਆਂ ਜਾ ਰਹੀਆਂ ਉਹਦੇ ਸਟੈਂਡ ਲੈਣਗੇ
ਜੀ,
ਪੰਜਾਬ ਨੂੰ ਚੰਡੀਗੜ੍ਹ ਦਿਵਾਉਣ ਲਈ ਸਟੈਂਡ ਲੈਣਗੇ, ਪੰਜਾਬ ਨੂੰ ਪੰਜਾਬੀ ਬੋਲਦੇ ਖਿੱਤਿਆਂ ਲਈ ਸਟੈਂਡ ਲੈਣਗੇ। ਜਿਵੇਂ ਮਹਾਰਾਸ਼ਟਰ ਦੇ ਵਿੱਚ ਸਰਕਾਰ ਨੇ ਫੈਸਲਾ ਲਿਆ ਕਿ ਵੀ ਦੋ ਭਾਸ਼ਾ ਹੀ ਰਹੂਗਾ, ਆ ਹਿੰਦੀ ਨੂੰ ਕੋਈ ਥਾਂ ਨਹੀਂ, ਕੋਈ ਜਿਹਾ ਸਟੈਂਡ ਲੈ ਸਕਦੀ ਹੈ ਬੀਜੇਪੀ ਪੰਜਾਬ 'ਚ? ਤੋ ਇਸ ਲਈ ਬਹੁਤ ਚੁਣੌਤੀਆਂ ਨੇ ਜਨਾਬ, ਇਹ ਮੌਕੇ ਦੀ ਨਜ਼ਾਕਤ ਹੈ, ਰਾਜਨੀਤੀ ਕੀ ਰੰਗ ਦਿਖਾਊਗੀ ਦੇਖਦੇ ਹਾਂ। ਇਹ ਮੈਨੂੰ ਲੱਗਦਾ ਕਿ ਕਿਸਾਨਾਂ ਦੀ ਫਿਕਰ ਘੱਟ ਹੈ, 227 ਦੀ ਕੁਰਸੀ ਦੀ ਫਿਕਰ ਵੱਧ ਹੈ। ਚਲੋ ਕੁਰਸੀ ਦੀ ਫਿਕਰ 'ਚ ਇਸ ਲਈ ਪੰਜਾਬ ਦੇ ਮੁੱਦਿਆਂ 'ਤੇ ਬੋਲਣ ਤਾਂ ਲੱਗੇ।
ਅੱਛਾ ਦੀਪਕ ਜੀ, ਪਿਛਲੇ ਦਿਨਾਂ ਤੋਂ ਜਿਸ ਹਿਸਾਬ ਦੇ ਨਾਲ ਕੋਰ ਕਮੇਟੀ ਐਲਾਨੀ ਗਈ, ਵਰਕਿੰਗ ਕਮੇਟੀ ਐਲਾਨੀ ਗਈ, ਇਸ ਗੱਲ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਸੀ ਕਿ ਅਕਾਲੀ ਦਲ ਦੁਬਾਰਾ ਤੋਂ ਸ਼੍ਰੋਮਣੀ ਅਕਾਲੀ ਦਲ ਐਕਟੀਵੇਟ ਹੁੰਦਾ ਪਿਆ। ਜਿਹੜੀ ਅਕਾਲੀ ਸਿਆਸਤ ਹੈ ਉਹਨੇ ਰਫ਼ਤਾਰ ਫੜ ਲਈ ਹੋਈ ਹੈ ਜੀ, ਹੁਣ ਅੱਜ ਇਹਦੇ ਵਿੱਚ ਇਸ ਲੜੀ ਦੇ ਵਿੱਚ ਹੋਰ ਨਵਾਂ ਕੀ ਜੁੜਿਆ?
ਬਿਲਕੁਲ ਜੀ, ਆਪਾਂ ਅਕਾਲੀ ਦਲ ਦੀ ਗੱਲ ਨਹੀਂ ਕਰ ਰਹੇ, ਆਪਾਂ ਅਕਾਲੀ ਸਿਆਸਤ ਦੀ ਗੱਲ ਕਰ ਰਹੇ ਹਾਂ।
ਓਕੇ ਜੀ,
ਵਿਜੇ ਜੀ ਕਮਾਲ ਦੇਖੋ, ਨਹੀਂ ਨਹੀਂ ਉਹ ਜਾ ਕੇ ਤਾਂ ਅਕਾਲੀ ਦਲ 'ਤੇ ਹੀ ਖੜਨੀ ਹੈ ਗੱਲ
ਜੀ,
ਹੈ ਨਾ। ਦੇਖੋ ਇੱਕ ਗੱਲ ਤਾਂ ਹੈ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਨਾ ਸੱਤਾ 'ਚ ਹੈ, ਨਾ ਵਿਰੋਧੀ ਧਿਰ 'ਚ ਹੈ, ਨਾ ਉਹ ਇੰਨੀ ਸ਼ਕਤੀ 'ਚ ਹੈ ਕਿਸੇ 'ਚ ਕਿ ਉਹ ਕੋਈ ਤਖ਼ਤਾ ਪਲਟ ਕਰ ਦੇਵੇ। ਉਹਦੇ ਬਾਵਜੂਦ ਵੀ ਅਕਾਲੀ ਦਲ ਚਰਚਾ 'ਚ ਰਹਿੰਦਾ। ਜੇ ਅਕਾਲੀ ਦਲ ਅਤੇ ਅਕਾਲੀ ਸਿਆਸਤ ਚਰਚਾ 'ਚ ਰਹਿੰਦੀ ਹੈ
ਜੀ,
ਇਹਦਾ ਮਤਲਬ ਕਿਤੇ ਨਾ ਕਿਤੇ ਕੁਛ ਉਹਦਾ ਜਿਉਂਦਾ ਹੈਗਾ ਅਤੇ ਉਹ ਮੁੜ ਕੇ ਉੱਗ ਸਕਦਾ। ਔਰ ਪੰਜਾਬ ਖੇਤਰੀ ਪਾਰਟੀ ਭਾਲਦਾ, ਪੰਜਾਬ ਖੇਤਰੀ ਪਾਰਟੀ ਤੋਂ ਉਮੀਦ ਕਰਦਾ, ਅਕਾਲੀ ਦਲ ਦੇ ਪੁਰਾਤਨ ਇਤਿਹਾਸ ਤੋਂ ਉਮੀਦ ਕਰਦਾ
ਜੀ।
ਪਰ ਜਿਸ ਤਰ੍ਹਾਂ ਅਕਾਲੀ ਦਲ ਦੀ ਸਿਆਸਤ ਕਿਨਾਰੇ ਹੁੰਦੀ ਹੁੰਦੀ ਇਸ ਸਥਿਤੀ 'ਚ ਆ ਗਈ ਕਿ ਜਿਹੜੇ 3 MLA ਲੋਕਾਂ ਨੇ ਜਿਤਾਏ ਸੀ ਉਹਨਾਂ 'ਚੋਂ ਵੀ 2 ਨਾਲ ਨਹੀਂ ਰਹੇ
ਜੀ।
ਹੁਣ ਇੱਕ ਤਾਂ ਇਹ ਚਲੋ ਫਿਲਹਾਲ ਚਾਹੇ ਘਰ ਦਾ ਮਾਮਲਾ ਹੈ, ਚਾਹੇ ਲੀਡਰ ਦਾ ਮਾਮਲਾ ਹੈ, ਠੀਕ ਹੈ, ਮਜੀਠੀ ਵਾਲੇ ਮਾਮਲੇ 'ਤੇ ਨਿਕਲੇ ਨੇ, ਫਿਰ ਲੈਂਡ ਪੂਨਿੰਗ ਵਾਲੇ ਮਾਮਲੇ 'ਤੇ ਨਿਕਲੇ ਨੇ, ਚਲੋ ਇਹ ਕਿੱਥੇ ਤੱਕ ਜਾਂਦੇ ਨੇ ਵੱਖਰੀ ਗੱਲ ਹੈ। ਪਰ ਇਸ ਮਜੀਠੀ ਵਾਲੇ ਮਾਮਲੇ ਨੇ 2 ਮਹੀਨੇ ਤੋਂ ਪ੍ਰਧਾਨ ਬਣ ਕੇ ਚੁੱਪ ਬੈਠੇ ਸੁਖਬੀਰ ਬਾਦਲ ਨੂੰ ਕੰਮ ਤਾਂ ਲਾਤਾ, ਚਾਹੇ ਪ੍ਰੈਸ ਕਾਨਫਰੰਸ ਕਰਨੀ ਪਈ, ਚਾਹੇ ਪਹਿਲਾਂ ਕੋਰ ਕਮੇਟੀ ਜਥੇਬੰਦਕ ਢਾਂਚਾ ਐਲਾਨਣਾ ਪਿਆ, ਫਿਰ ਤੁਸੀਂ ਕੱਲ੍ਹ ਗੱਲ ਕਰ ਰਹੇ ਸੀ ਜਿਵੇਂ ਫਿਰ ਉਵੇਂ ਹੈ ਨਾ ਵਰਕਿੰਗ ਕਮੇਟੀ ਐਲਾਨਣੀ ਪੈ ਗਈ, ਉਹ ਕਾਰਵਾਈ ਤਾਂ ਭਾਈ ਮਤਲਬ ਬੇਸ਼ੱਕ ਸੰਵਿਧਾਨ ਸਭ ਤੋਂ ਉਹਨੂੰ ਵੀ ਪਰੇ ਰੱਖਿਆ ਕਿ ਉਹ 51 ਮੈਂਬਰੀ ਹੁੰਦੀ ਹੈ, ਜਾਂ ਪ੍ਰਧਾਨ ਨੂੰ ਚਲੋ ਹੱਕ ਹੁੰਦਾ ਮੌਕੇ ਦੀ ਵਧਾ ਲਵੇ, ਸਰਪ੍ਰਸਤ ਬਣਾਉਣ ਦੀ ਲੋੜ ਹੀ ਨਹੀਂ, ਆਪਾਂ ਹੀ ਸਾਰਾ ਕੁਛ ਹੈ, 97-96 ਬਣਾ ਦਿਓ, ਕੋਈ ਕੋਈ ਨਾਰਾਜ਼ ਨਾ ਹੋਵੇ, ਜਿਹਦਾ ਵੀ ਨਾਂ ਰਹਿੰਦਾ ਬਾਅਦ 'ਚੋਂ ਵੀ 2-4 ਨਾਂ ਪਾ ਕੇ ਹੋਰ ਭੇਜੇ ਵੱਖਰੇ, ਜਾਂ ਚੁੱਕਵਾ ਵੀ ਬਣਾ ਦਿਓ ਕਿ ਸਾਰੇ ਖੁਸ਼ ਰਹਿਣ
ਜੀ।
ਉੱਧਰ 34 ਮੈਂਬਰੀ ਜਿਹੜੀ ਕਮੇਟੀ ਬਣਾਈ ਹੈ SGPC ਨੇ, ਉਹਨੇ 14 ਜੁਲਾਈ ਨੂੰ ਬੈਠਕ ਬੁਲਾ ਲਈ ਹੈ। ਸੋ ਪੰਥਕ ਪਹਿਲੂ ਵੀ ਰਫ਼ਤਾਰ ਫੜ ਰਿਹਾ, ਅਕਾਲੀ ਦਲ ਬਾਦਲ ਧਿਰ ਵੀ ਰਫ਼ਤਾਰ ਫੜ ਰਿਹਾ, ਅਤੇ ਇਹਦੇ ਵਿੱਚ ਫਿਕਰਮੰਦ ਕੌਣ ਹੈ ਜੀ? ਸੁਧਾਰ ਲਹਿਰ ਵਾਲੀ ਲੀਡਰਸ਼ਿਪ
ਜੀ,
ਉਹ ਵੀ ਤਾਂ ਅਕਾਲੀ ਸਿਆਸਤ ਦਾ ਹਿੱਸਾ ਨੇ। ਉਹਦੇ ਵਿੱਚ ਚਿੰਤਾ 5 ਮੈਂਬਰੀ ਕਮੇਟੀ ਨੂੰ ਵੀ ਹੋ ਰਹੀ ਹੈ ਜਿਹੜੀ ਮੈਂਬਰਸ਼ਿਪ ਕਰ ਨਿਕਲੀ ਹੈ, ਕਿ ਪੰਜਾਬ ਦੇ ਵਿੱਚ ਜਿਵੇਂ ਮੁੱਦੇ ਭਖ ਰਹੇ ਨੇ, ਜਿਵੇਂ ਮਸਲੇ ਆ ਰਹੇ ਨੇ, ਜਿਵੇਂ ਚੁਣੌਤੀਆਂ ਆ ਰਹੀਆਂ ਨੇ ਪੰਜਾਬ ਮੂਹਰੇ, ਉਹ ਸੁਧਾਰ ਲੈਣ ਵਾਲੀ ਲੀਡਰਸ਼ਿਪ ਬੋਲੇ ਨਹੀਂ ਪਾ ਰਹੀ। ਆਪਾਂ ਗੱਲ ਕਰ ਰਹੇ ਸੀ ਨਾ ਵਿਜੇ ਜੀ ਉਸ ਦਿਨ ਕਿ ਸੁਖਬੀਰ ਬਾਦਲ ਦੇ ਲੀਡਰ ਕਿਹੜੀ ਗੱਲ ਨਾਲ ਬੋਲਣ, ਕਿ ਜਦੋਂ ਉਹਨਾਂ ਕੋਈ ਅਹੁਦਾ ਰੁਤਬਾ ਹੀ ਨਹੀਂ ਅਜੇ ਤੱਕ ਇਕੱਲੇ ਹੀ ਪ੍ਰਧਾਨ, ਦੂਜੇ ਦਿਨ ਕੋਰ ਕਮੇਟੀ ਜਥੇਬੰਦਕ ਢਾਂਚਾ ਆ ਗਿਆ
ਸੀ,
ਅਗਲਿਆਂ ਕੋਲ ਬੋਲਣ ਲਈ ਕੋਈ ਨਾਂ ਸੀ ਤਾਂ ਹੋ ਗਿਆ ਨਾ, ਕਿ ਮੈਂ ਸਕੱਤਰ ਹਾਂ ਜੀ, ਮੈਂ ਦਫ਼ਤਰੀ ਸਕੱਤਰ ਹਾਂ ਜੀ, ਮੈਂ ਜਨਰਲ ਸਕੱਤਰ ਹਾਂ ਜੀ, ਮੈਂ ਉਪ ਪ੍ਰਧਾਨ ਹਾਂ ਜੀ
ਜੀ।
ਹੁਣ ਇਸ ਤਰ੍ਹਾਂ ਸੁਧਾਰ ਲੈਣ ਦੀ ਲੀਡਰਸ਼ਿਪ ਅਜੇ ਇਕੱਲੀ ਫਿਰਦੀ ਹੈ, ਉਹਦੇ ਕੋਲ ਕੁਛ ਹੈ ਨਹੀਂ, ਬੇਸ਼ੱਕ ਉਹ ਮੈਂਬਰਸ਼ਿਪ ਕਰਾ ਰਹੀ ਹੈ, ਅਤੇ ਇਹੀ ਫਿਕਰ 5 ਮੈਂਬਰੀ ਕਮੇਟੀ ਨੂੰ ਹੈ ਕਿ ਵੀ ਸਾਡੇ ਕੋਲ ਮੁੱਦਿਆਂ 'ਤੇ ਬੋਲਣ ਦੀ ਕੋਈ ਪਾਵਰ ਹੀ ਨਹੀਂ ਗੀ, ਕੋਈ ਧਿਰ ਹੀ ਨਹੀਂ ਗੀ
ਜੀ।
ਸੋ ਹੁਣ ਉਹਨਾਂ ਨੇ ਲਗਭਗ ਪ੍ਰੋਗਰਾਮ ਲੀਕ ਲਿਆ ਕਿ ਜੀ 10 ਤਰੀਕ ਤੱਕ ਸਾਰੀਆਂ ਕਾਪੀਆਂ ਪਹੁੰਚਦੀਆਂ ਕਰੋ। ਵੈਸੇ ਤਾਂ ਉਹ ਕਹਿੰਦੇ ਨੇ 8.5 ਲੱਖ ਦੇ ਕਰੀਬ, 8,29,000 ਤੱਕ ਦੀ ਮੈਂਬਰਸ਼ਿਪ ਸਾਡੇ ਕੋਲ ਆ ਗਈ ਹੈ, ਬਾਕੀ ਆ ਜਾਣਗੀਆਂ। ਜੇ 8.5 ਲੱਖ ਵੀ ਜੈਨੂਅਨ ਆ ਗਈ ਹੈ 2 ਜੁਲਾਈ ਤੱਕ, ਉਹ ਕਹਿੰਦੇ ਨੇ ਮਤਲਬ ਜਿਹੜੀ ਆਧਾਰ ਕਾਰਡ ਦੇ ਆਧਾਰ ਤੇ, ਵੋਟਰ ਕਾਰਡ ਦੇ ਆਧਾਰ ਤੇ, ਫੋਟੋ ਦੇ ਆਧਾਰ ਤੇ ਜੈਨੂਅਨ ਹੈ, ਤਾਂ ਫਿਰ 8.5 ਲੱਖ ਵੀ ਥੋੜੀ ਨਹੀਂ, ਬੋਕਸ ਨਾਲੋਂ ਤਾਂ ਜਾਇਜ਼ ਹੈ ਨਾ,
ਤੇ
ਪੂਰੀ ਕੰਪਲੀਟ ਹੁੰਦੇ ਤਾਂ ਹੋ ਸਕਦਾ 14-15 ਲੱਖ ਤੱਕ ਪਹੁੰਚ ਜਾਵੇ, ਹੋ ਸਕਦਾ ਇਹ ਤੋਂ ਵੀ ਵੱਧ ਜਾਵੇ
ਜੀ।
ਪਰ ਉਹ ਕਹਿੰਦੇ 10 ਤਰੀਕ ਤੱਕ ਸਾਰੀਆਂ ਕਾਪੀਆਂ ਜਮ੍ਹਾਂ ਕਰਾ ਦਿਓ, 11 ਤੋਂ ਲੈ ਕੇ 14 ਜੁਲਾਈ ਤੱਕ ਕਾਪੀ ਦੇ ਆਧਾਰ ਤੇ ਜਿਹੜਾ ਲੋਕਲ ਡੈਲੀਗੇਟ ਚੁਣਨਾ ਹੈ ਉਹ ਉਹਨਾਂ ਨੇ ਚੁਣ ਲੈਣਾ
ਜੀ।
ਉਹ ਤੋਂ ਬਾਅਦ 15 ਜੁਲਾਈ ਤੋਂ ਲੈ ਕੇ 27 ਜੁਲਾਈ ਤੱਕ ਇਹ ਜਿਹੜੇ 12-13 ਦਿਨ ਹੋਣਗੇ, ਇਹਨਾਂ ਦੇ ਵਿੱਚ 117 ਦੇ 117 ਹਲਕਿਆਂ ਦੇ ਵਿੱਚ ਡੈਲੀਗੇਟ ਸਟੇਟ ਔਰ ਜ਼ਿਲ੍ਹਾ ਪੱਧਰ ਦੇ ਚੁਣ ਲੈਣੇ ਆ
ਜੀ।
ਇਹਦਾ ਮਤਲਬ 5 ਮੈਂਬਰੀ ਜਿਹੜੀ ਕਮੇਟੀ ਉਹ ਇੱਕ ਦਿਨ 'ਚ 4-4, 5-5 ਬੈਠਕਾਂ ਕਰੂਗੀ, ਜਾਂ ਇਕੱਲਾ ਇਕੱਲਾ ਮੈਂਬਰ 2-2-3 ਬੈਠਕਾਂ ਲਊਗਾ, ਤਾਂ 117 ਹਲਕੇ 12-13 ਦਿਨਾਂ 'ਚ ਪੂਰੇ ਹੋਣਗੇ
ਜੀ।
ਸੋ ਉਹਨਾਂ 'ਚੋਂ ਡੈਲੀਗੇਟ ਜੇ ਪੰਜਾਬ ਦੇ ਜ਼ਿਲ੍ਹੇ ਔਰ ਸਟੇਟ ਪੱਧਰ ਦੇ ਡੈਲੀਗੇਟ 27 ਜੁਲਾਈ ਤੱਕ ਚੁਣੇ ਜਾਂਦੇ ਨੇ, ਇਹਦਾ ਮਤਲਬ 31 ਜੁਲਾਈ ਜਾਂ 1-2-3 ਅਗਸਤ, ਮਤਲਬ ਪਹਿਲੇ ਹਫ਼ਤੇ ਤੱਕ ਆਮ ਇਜਲਾਸ 5 ਮੈਂਬਰੀ ਕਮੇਟੀ ਬੁਲਾ ਲੂਗੀ
ਜੀ।
ਆਮ ਇਜਲਾਸ ਦੇ ਵਿੱਚੋਂ ਪ੍ਰਧਾਨ ਅਤੇ ਮਤਲਬ ਵਰਕਿੰਗ ਕਮੇਟੀ ਜੇ ਚੁਣੀ ਗਈ, ਅਤੇ ਇਹਦਾ ਮਤਲਬ ਅਗਸਤ ਦੇ ਦੂਜੇ ਹਫ਼ਤੇ ਤੱਕ ਇੱਕ ਧਿਰ ਅਕਾਲੀ ਦਲ ਹੋਰ ਤਿਆਰ ਹੋਊਗੀ। ਇਸ ਲਈ ਅਕਾਲੀ ਸਿਆਸਤ ਪੰਜਾਬ 'ਚ ਰਫ਼ਤਾਰ ਫੜ ਰਹੀ ਹੈ। ਸੁਖਬੀਰ ਬਾਦਲ ਬਾਹਰ ਨਿਕਲੇ ਆਏ ਨੇ, ਦੂਜੀ ਧਿਰ ਨਵੀਂ ਧਿਰ ਧਰਾਤਲ 'ਤੇ ਤਾਰਨ ਵਾਲੇ ਨੇ। ਹੁਣ ਇਹ ਦੇਖਣ ਵਾਲੀ ਗੱਲ ਹੋਊਗੀ
ਜੀ
ਕਿ ਜਿਹੜਾ ਨਵਾਂ ਅਕਾਲੀ ਦਲ ਉਸ ਰੂਪ 'ਚ ਆਊਗਾ, ਜਿਹੜੇ ਕਹਿੰਦੇ ਅਸੀਂ ਵੀ ਸ਼੍ਰੋਮਣੀ ਅਕਾਲੀ ਦਲ ਦੀ ਉਹ ਭਰਤੀ ਕਰ ਰਹੇ ਹਾਂ, ਉਹ ਪੰਜਾਬ ਦੇ ਮੁੱਦਿਆਂ ਲਈ ਲੜੂਗਾ ਜਾਂ ਸੁਖਬੀਰ ਬਾਦਲ ਵਾਲੇ ਦਫ਼ਤਰ ਲਈ, ਕੁਰਸੀ ਲਈ, ਚੋਣ ਨਿਸ਼ਾਨ ਲਈ ਲੜੂਗਾ, ਇਹ ਵੀ ਦੇਖਣਾ। ਆਪਸ ਜੀ ਵੀ ਨਾਲ ਕਿਤੇ ਟਕਰਾ ਹੋ ਜਾਵੇ
ਜੀ 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 ਜੀ
ਪਰ ਫਿਰ ਵੀ ਅਗਸਤ ਦੇ ਪਹਿਲੇ ਹਫ਼ਤੇ ਤੱਕ ਪੰਜਾਬ ਨੂੰ ਇੱਕ ਨਵੇਂ ਰੂਪ ਦੇ ਵਿੱਚ ਅਕਾਲੀ ਦਲ ਦੀ ਉਹ ਧਿਰ ਮਿਲਣ ਵਾਲੀ ਹੈ ਜਿਹੜਾ ਕਹਿ ਰਹੀ ਹੈ ਕਿ ਅਸੀਂ ਅਕਾਲ ਤਖ਼ਤ ਦੇ ਹੁਕਮਾਂ ਅਨੁਸਾਰ। ਸੋ ਇਸ ਲਈ ਅਕਾਲੀ ਸਿਆਸਤ ਸਰਗਰਮ ਹੋਣ ਲੱਗੀ ਹੈ, ਉਸ ਨੂੰ ਬੂਰ ਪੈਂਦਾ ਜਾਂ ਨਹੀਂ ਪੈਂਦਾ, ਉਹ ਪੰਜਾਬ ਦੇ ਮੁੱਦਿਆਂ 'ਤੇ ਕੇਂਦਰਿਤ ਰਹਿੰਦੀ ਹੈ ਜਾਂ ਨਹੀਂ ਰਹਿੰਦੀ, ਜਾਂ ਬੀਜੇਪੀ ਦਾ ਹੀ ਸਹਾਰਾ ਭਾਲੂਗੀ, ਕੀ ਹੋਊਗਾ, ਇਹ ਆਉਣ ਵਾਲਾ ਸਮਾਂ ਤੈਅ ਕਰੂ
ਜੀ। ਅਤੇ ਦੀਪਕ ਜੀ, ਬਿਕਰਮ ਮਜੀਠੀਆ ਵਾਲੇ ਮਾਮਲੇ ਦੇ ਵਿੱਚ ਅਪਡੇਟ ਕੀ ਹੈ ਜੀ ਹੁਣ?
ਬਿਕਰਮ ਮਜੀਠੀਆ ਕਈ ਪਾਸਿਓਂ ਘਿਰੇ ਲੱਗ ਰਹੇ ਨੇ, ਅੱਜ ਉਹ ਤਿੰਨ ਪਾਸਿਓਂ ਫਿਰ ਘੇਰਾਬੰਦੀ ਹੁੰਦੀ ਨਜ਼ਰ ਆਈ। ਇੱਕ ਪਾਸੇ ਤਾਂ ਪਹਿਲੂ ਇਹ ਸੀਗਾ ਕਿ ਉਹਨਾਂ ਦੀ ਹਾਈਕੋਰਟ ਦੇ ਵਿੱਚ ਪਾਈ ਹੋਈ ਪਟੀਸ਼ਨ ਸੀ, ਜਿਹਦੇ ਵਿੱਚ ਉਹਨਾਂ ਨੇ ਆਪਣੀ ਗ੍ਰਿਫਤਾਰੀ ਨੂੰ, ਆਪਣੇ ਰਿਮਾਂਡ ਨੂੰ ਚੁਣੌਤੀ ਦਿੱਤੀ ਸੀ। ਕੱਲ੍ਹ ਉਹਦੇ ਪਰ ਸੁਣਵਾਈ ਹੋਣੀ ਸੀ, ਆਪਾਂ ਕੱਲ੍ਹ ਗੱਲ ਕਰਕੇ ਹਟੇ ਹਾਂ ਕਿ ਉਹਦੇ ਵਿੱਚ ਜਿਹੜਾ ਆਰਡਰ ਸੀਗਾ ਰਿਮਾਂਡ ਵਾਲਾ, ਉਹਦੀ ਕਾਪੀ ਨਹੀਂ ਲੱਗੀ ਸੀ, ਅਤੇ ਸਰਕਾਰੀ ਵਕੀਲਾਂ ਨੇ ਕਿਹਾ ਸੀਗਾ ਜੀ ਕਿ ਦੁਪਹਿਰ ਤੱਕ ਅਪਡੇਟ ਹੋ ਜੂ, ਅਤੇ ਉਹ ਤੋਂ ਬਾਅਦ ਲਾ ਦਾਂਗੇ। ਉਹ ਕਹਿੰਦੇ ਠੀਕ ਹੈ, ਫਿਰ ਮੰਗਲਵਾਰ ਸੁਣਵਾਈ ਕਰ ਲਾਂਗੇ। ਅੱਜ ਮੰਗਲਵਾਰ ਆ ਗਈ
ਜੀ,
ਅਤੇ ਅੱਜ ਜੀ ਮਤਲਬ ਕਿ ਸਰਕਾਰੀ ਧਿਰ ਦੀ ਸੁਣੋ ਤਾਂ ਉਹ ਕਹਿੰਦੇ ਵੀ ਕਿ ਇਹਨਾਂ ਦੀ ਐਪਲੀਕੇਸ਼ਨ ਗਲਤ ਸੀ, ਅਦਾਲਤ ਤੋਂ ਜੀ ਝਾੜਾ ਪੈ ਗਿਆ ਜੀ ਮਜੀਠੀਆ ਦੇ ਵਕੀਲਾਂ ਨੂੰ ਜੀ, ਐਂ ਹੋ ਗਿਆ ਜੀ, ਹੁਣ ਜੀ ਮੰਗਲਵਾਰ, ਅਗਲੇ ਮੰਗਲਵਾਰ 'ਤੇ ਗਈ ਗੱਲ ਜੀ। ਸੋ ਇਸ ਲਈ ਇਹ ਸੁਣਵਾਈ ਹੁਣ 8 ਜੁਲਾਈ 'ਤੇ ਚਲੀ ਗਈ ਜੀ। ਚਲੋ 8 ਜੁਲਾਈ ਨੂੰ ਜੇ ਸੁਣਵਾਈ ਹੋਊਗੀ ਦਿਨ ਮੰਗਲਵਾਰ ਨੂੰ, ਤਾਂ ਇਹਦਾ ਮਤਲਬ ਅੱਜ ਦਾ ਦਿਨ ਵੀ ਉਹਨਾਂ ਦਾ ਲੰਘ ਗਿਆ
ਜੀ।
ਹੋਇਆ ਕਿ ਹੁਣ ਬਿਕਰਮ ਮਜੀਠੀਆ ਵਾਲੇ ਵਕੀਲਾਂ ਨੂੰ ਜੇ ਸੁਣੋਗੇ, ਉਹ ਕਹਿੰਦੇ ਜੀ ਕਿ ਪਹਿਲਾਂ ਜਿਹੜੇ ਆਰਡਰਾਂ ਦੀ ਕਾਪੀ ਲਾਈ ਰਿਮਾਂਡ ਵਾਲੀ, ਉਹ 6 ਜੂਨ ਦੀ ਲਾਤੀ, ਜਦਕਿ ਲਾਉਣੀ ਸੀ 6 ਜੁਲਾਈ ਦੀ
ਜੀ,
ਗਲਤੀ ਨਾਲ ਤਰੀਕ ਗਲਤੀ ਦੁਬਾਰਾ ਅਪਡੇਟ ਹੋ ਕੇ ਜੀ, ਆਹ ਕੁਛ ਭਰਮ ਭੁਲੇਖਾ ਸੀ। ਬਿਕਰਮ ਮਜੀਠੀਆ ਹੋਰਾਂ ਨੇ ਪੰਜਾਬ ਹਰਿਆਣਾ ਹਾਈਕੋਰਟ 'ਚ ਜਿਹੜੀ ਪਟੀਸ਼ਨ ਪਾਈ ਹੈ, ਉਹ ਜ਼ਮਾਨਤ ਲਈ ਨਹੀਂ ਪਾਈ, ਉਹਦੇ ਵਿੱਚੋਂ ਜ਼ਮਾਨਤ ਨਹੀਂ ਮੰਗ ਰਹੇ, ਉਹਦੇ ਵਿੱਚੋਂ ਇਸ FIR ਨੂੰ ਚੈਲੰਜ ਕਰ ਰਹੇ ਨੇ
ਜੀ।
ਉਹ ਆਪਣੇ ਆਪ ਨੂੰ ਹਿਰਾਸਤ ਵਿੱਚ, ਉਹ ਤੋਂ ਬਾਅਦ ਗ੍ਰਿਫਤਾਰੀ ਕਰਨ ਦੇ ਤਰੀਕਾਕਾਰ ਨੂੰ, ਇਹਦੀ ਲੋੜ ਨੂੰ, ਇਹਨੂੰ ਚੈਲੰਜ ਕਰ ਰਹੇ ਨੇ, ਉਹ ਆਪਣੇ ਰਿਮਾਂਡ ਨੂੰ ਚੈਲੰਜ ਕਰ ਰਹੇ ਨੇ ਕਿ ਇਹ ਸਾਰੇ ਜਿਹੜੀ FIR ਮੇਰੇ 'ਤੇ ਹੋਈ ਹੈ, ਇਹਦੇ ਵਿੱਚ ਰਿਮਾਂਡ ਅਤੇ ਗ੍ਰਿਫਤਾਰੀ ਦੀ ਲੋੜ ਹੀ ਨਹੀਂ, ਉਹ ਕਹਿੰਦੇ ਉਹਨਾਂ ਨੇ ਇਸ ਗੱਲ ਨੂੰ ਚੈਲੰਜ ਕੀਤਾ। ਸੋ ਹੁਣ ਕੀ ਉਹਦੇ ਵਿੱਚ ਕੋਈ ਖਾਮੀ ਸੀ ਕਿ ਉਹ ਦੁਬਾਰਾ ਪਾਉਣੀ ਪਊਗੀ, ਦਰੁਸਤ ਕਰਨਾ ਪਊਗਾ, ਇਹ ਵਕੀਲ ਪੱਧਰ 'ਤੇ ਕੀ ਹੈ, ਕਿਹੜੀ ਧਿਰ ਸੱਚ ਬੋਲਦੀ ਹੈ, ਜੋ ਵੀ ਹੋਵੇ, ਪਰ ਮਾਮਲਾ ਅੱਗੇ ਚਲਾ ਗਿਆ। ਹੁਣ ਜਦੋਂ ਅਗਲੀ ਸੁਣਵਾਈ ਹੋਣੀ ਹੈ, ਤਦ ਤੱਕ ਆ ਰਿਮਾਂਡ ਮੁੱਕ ਜਾਣਾ ਜੀ, 2 ਦਿਨ ਲੰਘ ਗਏ, 2 ਦਿਨ ਰਹਿ ਗਏ, 4 ਦਿਨ ਦਾ ਰਿਮਾਂਡ ਹੈ। ਸੋ ਫਿਰ ਉਹ ਤੋਂ ਬਾਅਦ ਨਵੇਂ ਰਿਮਾਂਡ ਦੀ ਕਾਪੀ ਦੇ ਆਧਾਰ 'ਤੇ ਹੋਊਗੀ, ਫਿਰ ਜਦ ਤੱਕ ਕੀ ਬਣਦਾ ਉਹ ਦੇਖਦੇ ਹਾਂ। ਦੂਸਰੇ ਪਾਸੇ ਬਿਕਰਮ ਮਜੀਠੀਆ ਲਈ ਨਵੀਂ ਮੁਸ਼ਕਲ ਕੀ ਵਧੀ ਹੈ ਕਿ ਜਿਹੜਾ ਰਿਮਾਂਡ ਉਹਨਾਂ ਨੂੰ 4 ਦਿਨ ਦਾ ਦਿੱਤਾ ਵਿਜੀਲੈਂਸ ਨੂੰ, ਇਹ ਬਿਕਰਮ ਮਜੀਠੀਆ ਦਾ, ਉੱਥੇ ਵਿਜੀਲੈਂਸ ਨੇ ਇੱਕ ਐਪਲੀਕੇਸ਼ਨ ਲਾਈ ਕਿ ਸਾਨੂੰ ਬਿਕਰਮ ਮਜੀਠੀਆ ਸਹਿਯੋਗ ਨਹੀਂ ਕਰਦਾ, ਇਹਨੂੰ ਹਦਾਇਤ ਕੀਤੀ ਜਾਵੇ, ਸਾਡੇ ਨਾਲ ਦਿੱਲੀ ਪੁਲਿਸ ਅਤੇ ਹਿਮਾਚਲ ਪੁਲਿਸ ਸਹਿਯੋਗ ਨਹੀਂ ਕਰਦੀ, ਉਹਨਾਂ ਨੂੰ ਹਦਾਇਤ ਕੀਤੀ ਜਾਵੇ। ਆਪਾਂ ਕੱਲ੍ਹ ਹੀ ਗੱਲ ਕਰ ਰਹੇ ਸੀ ਨਾ ਕਿ ਜਦੋਂ ਰਿਮਾਂਡ ਮੰਗਿਆ ਗਿਆ ਅਤੇ ਉਹਨਾਂ ਨੇ ਕਿਹਾ ਜੀ ਕਿ ਵਿਜੀਲੈਂਸ ਨੇ ਜੀ ਸਾਨੂੰ ਸਹਿਯੋਗ ਨਹੀਂ ਕਰਦੇ ਬਿਕਰਮ ਮਜੀਠੀਆ, ਤਾਂ ਆਪਾਂ ਸਵਾਲ ਕਰ ਰਹੇ ਸੀ ਕਿ ਵੀ ਜੇ 7 ਦਿਨਾਂ 'ਚ ਸਹਿਯੋਗ ਨਹੀਂ ਕੀਤਾ, ਫਿਰ 4 ਦਿਨਾਂ ਦੀ ਕੀ ਗਰੰਟੀ ਆ
ਜੀ।
ਸੋ ਇਸ ਲਈ ਇਹ ਗੱਲ ਮੈਨੂੰ ਵਿਜੀਲੈਂਸ ਨੂੰ ਵੀ ਸਮਝ ਆ ਗਈ, ਇਸ ਲਈ ਉਹਨਾਂ ਨੇ ਐਪਲੀਕੇਸ਼ਨ ਲਾ ਕੇ ਮੋਹਾਲੀ ਅਦਾਲਤ 'ਚ ਕਿਹਾ ਵੱਖਰੇ ਤੌਰ 'ਤੇ ਕਿ ਜੀ ਬਿਕਰਮ ਮਜੀਠੀਆ ਸਾਨੂੰ ਸਹਿਯੋਗ ਨਹੀਂ ਕਰਦੇ, ਇਹਨੂੰ ਹਦਾਇਤ ਕਰੋ। ਸੋ ਮਾਣਯੋਗ ਅਦਾਲਤ ਨੇ ਬਿਕਰਮ ਮਜੀਠੀਆ ਨੂੰ ਹਦਾਇਤ ਕੀਤੀ ਕਿ ਤੁਸੀਂ ਵਿਜੀਲੈਂਸ ਨਾਲ ਸਹਿਯੋਗ ਕਰੋ। ਮਾਣਯੋਗ ਮੋਹਾਲੀ ਅਦਾਲਤ ਨੇ ਦਿੱਲੀ ਪੁਲਿਸ ਨੂੰ ਅਤੇ ਹਿਮਾਚਲ ਪੁਲਿਸ ਨੂੰ, ਸ਼ਿਮਲੇ ਦੇ ਅਧਿਕਾਰੀਆਂ ਨੂੰ ਅਤੇ ਦਿੱਲੀ ਦੇ ਅਧਿਕਾਰੀਆਂ ਨੂੰ ਪੁਲਿਸ ਨੂੰ ਹਦਾਇਤ ਕੀਤੀ ਕਿ ਜਦੋਂ ਵਿਜੀਲੈਂਸ ਦੇ ਅਧਿਕਾਰੀ ਆਉਣ, ਇਹਨਾਂ ਨੂੰ ਸਹਿਯੋਗ ਕਰੋ। ਹੁਣ ਬਿਕਰਮ ਮਜੀਠੀਆ ਨੂੰ ਹੋ ਸਕਦਾ ਦਿੱਲੀ ਵੀ ਲੈ ਜਾਣ ਜੀ ਇਹ, ਅਤੇ ਗੋਰਖਪੁਰ ਵੀ ਘੁਮਾ ਲਿਆਉਣ, ਇਕੱਠੇ ਹੀ ਰੂਟ ਕੱਢੇ ਹੋਣ ਅਤੇ ਫਿਰ ਆ ਕੇ ਪੇਸ਼ ਕਰਨ। ਸੋ ਇਹ ਉਹਨਾਂ ਲਈ ਨਵੀਂ ਚੁਣੌਤੀ ਹੈ। ਇਸੇ ਦੇ ਦਰਮਿਆਨ ਚੰਡੀਗੜ੍ਹ ਦੀ ਕੋਰਟ ਵੱਲੋਂ ਇੱਕ ਨਵਾਂ ਨੋਟਿਸ ਨਿਕਲ ਗਿਆ ਬਿਕਰਮ ਮਜੀਠੀਆ ਦੇ ਨਾਂ 'ਤੇ। ਹੁਣ ਕੁਝ ਧਿਰਾਂ ਨੂੰ ਇਹ ਲੈ ਰਹੀਆਂ ਹਨ ਕਿ ਇਕੱਠੇ ਕਈ ਪਾਸਿਓਂ ਜੀ ਘੇਰਾਬੰਦੀ ਹੈ ਜੀ, ਇਹਦੇ ਨਾਲ ਕਿਤੇ ਬਿਕਰਮ ਮਜੀਠੀਆ ਖਿਲਾਫ਼ ਕੋਈ ਸਿਮਤੀ ਨਾ ਬਦਲ ਲੱਗ ਜਾਵੇ, ਸਰਕਾਰ ਖਿਲਾਫ਼ ਰੋਸਾ ਨਾ ਹੋ ਜਾਵੇ ਕਿ ਕਈ ਕਈ ਕੇਸਾਂ 'ਚ ਤਾਂ ਉਲਝਾਇਆ ਜਾ ਰਿਹਾ ਜੀ, ਜਾਣ ਕੇ ਫਸਾਇਆ ਜਾ ਰਿਹਾ
ਜੀ।
ਅਸਲ 'ਚ ਬਿਕਰਮ ਮਜੀਠੀਆ ਨੇ ਪਿਛਲੇ ਦਿਨੀ, ਇਹ ਮੇਰਾ ਖਿਆਲ ਗੱਲ ਹੈਗੀ ਹੈ ਅਕਤੂਬਰ 2024 ਦੀ, ਸ਼ਾਇਦ 6 ਅਕਤੂਬਰ ਦੀ ਗੱਲ ਹੈ, ਕਿ ਬਿਕਰਮ ਮਜੀਠੀਆ ਇੱਕ ਪ੍ਰੈਸ ਕਾਨਫਰੰਸ 'ਚ ਭਗਵੰਤ ਮਾਨ ਦੇ OSD ਰਾਜਵੀਰ ਹੋਰਾਂ ਬਾਰੇ ਕਹਿ ਰਹੇ ਸੀਗੇ, ਜਿਹੜੇ ਉਹਨਾਂ ਦੇ PA ਨੇ, ਕਿ ਜੀ ਇਹ ਦੇਖ ਲਓ ਆਪਣੇ ਮਿੱਤਰਾਂ ਨੂੰ ਵੀ ਨਹੀਂ ਬਚਾ ਸਕਦੇ, ਆਪਣੇ ਸਾਥੀਆਂ ਨੂੰ ਵੀ ਦਿੱਲੀ ਵਾਲੇ ਕੱਢੀ ਜਾਂਦੇ ਨੇ। ਚਲੋ ਕਹਿੰਦੇ ਕੋਈ ਗੱਲ ਨਹੀਂ, ਰਾਜਵੀਰ ਤਾਂ ਕੈਨੇਡਾ ਦਾ ਸਿਟੀ ਜਾਣਾ ਹੈ ਅਤੇ ਇਹ ਤਾਂ ਪੈਸਾ ਸੈਟਲ ਕਰਨ ਲਈ ਹੈ, ਇਹਨੇ ਆਪਣਾ ਇਹ ਸਾਰਾ 2 ਨੰਬਰ ਦਾ ਪੈਸਾ ਜੀ ਹਵਾਲੇ ਵਾਲਾ ਪੈਸਾ ਜੀ ਇੱਧਰ ਆਸਟ੍ਰੇਲੀਆ ਅਤੇ ਹੈ ਨਾ ਜੀ ਕੈਨੇਡਾ 'ਚ ਸੈਟਲ ਕਰਨਾ, ਇਹ ਕੰਮ ਦਿੱਤਾ ਉਹਨੂੰ। ਸੋ ਉਹਨਾਂ ਨੇ ਮੀਡੀਆ 'ਚ ਵੀ ਕਹਿ ਦਿੱਤੀ ਬਿਕਰਮ ਮਜੀਠੀਆ ਨੇ ਗੱਲ, ਅਤੇ ਆਪਣੇ ਸੋਸ਼ਲ ਮੀਡੀਆ 'ਤੇ ਵੀ ਪਾਤੀ, ਜਿਹਨੂੰ ਲੈ ਕੇ ਰਾਜਵੀਰ ਹੋਰਾਂ ਨੇ ਤੁਰੰਤ ਕਿਹਾ ਸੀਗਾ ਵੀ ਕਿ ਬਿਕਰਮ ਮਜੀਠੀਆ 48 ਘੰਟਿਆਂ 'ਚ ਇਸ ਗੱਲ ਦੀ ਮਾਫ਼ੀ ਮੰਗੇ, ਨਹੀਂ ਮੈਂ ਕਾਨੂੰਨੀ ਰਾਹ ਤਿਆਰ ਕਰੂੰਗਾ। ਸੋ ਉਹ ਮਾਨਹਾਨੀ ਦੇ ਕੇਸ ਦੇ ਵਿੱਚ ਅੱਜ ਨੋਟਿਸ ਹੋ ਗਿਆ ਜੀ ਚੰਡੀਗੜ੍ਹ ਦੀ ਕੋਰਟ ਵੱਲੋਂ ਬਿਕਰਮ ਮਜੀਠੀਆ ਦੇ ਨਾਮ 'ਤੇ, ਮਤਲਬ ਇਹ ਕੇਸ ਵੀ ਪੈਰਲਲ ਤੁਰ ਪਿਆ
ਜੀ।
ਸੋ ਬਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਵਧੀਆਂ ਹੋਈਆਂ ਨੇ, ਪਰ ਫਿਰ ਵੀ ਸਰਕਾਰ ਫਿਕਰ 'ਚ ਹੈ। ਸਰਕਾਰ ਫਿਕਰ 'ਚ ਕੀ ਇਸ ਲਈ ਹੈ ਕਿ ਜਿਹੜਾ ਕੇਸ ਆ ਉਹ ਟਿਕੂਗਾ ਜਾਂ ਨਹੀਂ ਟਿਕੂਗਾ, ਇਹ ਆਉਣ ਵਾਲਾ ਸਮਾਂ ਦੱਸੂਗਾ। ਸੋ ਕੀ ਉਲਟਾ ਵੀ ਪੈ ਸਕਦਾ ਬਾਜੀ, ਕੀ ਹੋ ਸਕਦੀ ਹੈ, ਇਹ ਅਜੇ ਲੰਬੀ ਪ੍ਰਕਿਰਿਆ ਦਾ ਹਿੱਸਾ। ਫਿਲਹਾਲ ਬਿਕਰਮ ਮਜੀਠੀਆ ਰਿਮਾਂਡ 'ਤੇ ਨੇ ਅਤੇ ਅੱਜ 3 ਪਾਸਿਓਂ ਫਿਰ ਕਰਦੇ ਨਜ਼ਰ ਆਏ।
ਦੀਪਕ ਜੀ, ਬਿਹਾਰ ਦੇ ਵਿੱਚ 29 ਅਗਸਤ ਤੋਂ 27 ਸਤੰਬਰ ਤੱਕ ਏਸ਼ੀਆ ਕੱਪ ਹੋਣਾ ਫੀਲਡ ਹਾਕੀ ਦਾ, ਅਤੇ ਅਗਲੇ ਸਾਲ ਹੋਣਾ ਵਰਲਡ ਕੱਪ, ਮੈਨਜ਼ ਵਰਲਡ ਕੱਪ। ਉਸ ਵਰਲਡ ਕੱਪ ਲਈ ਕੁਆਲੀਫਾਈ ਕਰਨ ਵਾਸਤੇ ਪਾਕਿਸਤਾਨ ਦੀ ਟੀਮ ਦਾ ਇਸ ਏਸ਼ੀਆ ਕੱਪ ਦਾ ਵਿੱਚ ਖੇਡਣਾ ਬੜਾ ਜ਼ਰੂਰੀ ਆ। ਭਾਰਤ ਪਾਕਿਸਤਾਨ ਦੇ ਵਿਚਕਾਰ ਜਿਸ ਤਰ੍ਹਾਂ ਦੀ ਡਿਪਲੋਮੈਟਿਕ ਤਲਖੀ ਅਤੇ ਜਿਹੜਾ ਜੰਗ ਵਾਲਾ ਜੋ ਸਾਰਾ ਵਰਤਾਰਾ ਹੋ ਕੇ ਹਟਿਆ, ਉਸ ਤੋਂ ਬਾਅਦ ਇਸ ਗੱਲ ਨੂੰ ਲੈ ਕੇ ਕੁਝ ਸਵਾਲ ਸੀ ਵੀ ਕੀ ਪਾਕਿਸਤਾਨ ਦੀ ਟੀਮ ਭਾਰਤ ਖੇਡਣ ਵਾਸਤੇ ਆਏਗੀ, ਉਹਨੂੰ ਇਜਾਜ਼ਤ ਮਿਲੇਗੀ ਆਉਣ ਵਾਸਤੇ। ਹੁਣ ਕੀ ਰਿਪੋਰਟ ਆ ਰਹੀ ਹੈ ਜੀ, ਬਹੁਤ ਸਾਰੇ ਜਿਹੜੇ ਖੇਡ ਜਗਤ ਦੀਆਂ ਖਬਰਾਂ ਫੋਲੋ ਕਰਨ ਵਾਲੇ ਸਾਡੇ ਸੁਣਨ ਵਾਲੇ ਨੇ, ਉਹ ਸਵਾਲ ਪੁੱਛ ਰਹੇ ਨੇ ਜੀ।
ਦੇਖੋ, ਜੇ ਮੋਦੀ ਜੀ ਉੱਥੇ ਨਵਾਜ਼ ਸ਼ਰੀਫ ਦਾ ਕੇਕ ਕੱਟਣ ਚਲੇ ਜਾਣ, ਫਿਰ ਵੀ ਉਹ ਦੇਸ਼ ਭਗਤ ਨੇ, ਅਤੇ ਜੇ ਦਲਜੀਤ ਦੋਸਾਂਝ ਉੱਥੇ ਦੇ ਐਕਟਰ ਨਾਲ ਫਿਲਮ ਕਰ ਲਵੇ, ਫਿਰ ਉਹ ਦੇਸ਼ ਧਰੋਹੀ ਹੈ, ਹੈ ਨਾ। ਮਤਲਬ ਇਹ ਮੌਕੇ ਦੀ ਨਜ਼ਾਕਤ ਹੈ, ਭਗਤ ਕਿਵੇਂ ਦੇਖਦੇ ਆ। ਜੇ ਭਾਰਤ ਸਰਕਾਰ ਨੇ ਤੈਅ ਕਰ ਲਿਆ ਕਿ ਪਾਕਿਸਤਾਨ ਖੇਡਣ ਆਊਗਾ, ਫਿਰ ਭਗਤਾਂ ਨੇ ਨਹੀਂ ਬੋਲਣਾ, ਅਤੇ ਲਗਭਗ ਤੈਅ ਹੈ ਜੀ ਕਿ ਪਾਕਿਸਤਾਨ ਦੀ ਟੀਮ ਭਾਰਤ ਖੇਡਣ ਆਏਗੀ। ਇੱਧਰ ਓਕੇ, ਹੁਣ ਉੱਧਰ ਕੀ ਹੁੰਦਾ ਫੈਸਲਾ ਮੈਨੂੰ ਨਹੀਂ ਪਤਾ
ਜੀ। ਜੀ ਜੀ,
ਲਗਭਗ ਇਹ ਕੇਂਦਰ ਸਰਕਾਰ ਨੇ ਮਨ ਬਣਾ ਲਿਆ, ਖੇਡ ਮੰਤਰਾਲੇ ਦੇ ਵੱਲੋਂ ਇਹ ਖਰੜਾ ਤਿਆਰ ਹੈ ਕਿ ਉਹ ਖੇਡਣ ਆ ਸਕਦੇ ਨੇ। ਸੋ ਮੈਨੂੰ ਇਹ ਸੁਖਾਵੀਂ ਖਬਰ ਲੱਗਦੀ ਹੈ, ਇਹ ਸ਼ੁਭ ਸੰਕੇਤ। ਦੇਖੋ, ਹਵਾ ਅਤੇ ਪੰਛੀਆਂ 'ਤੇ ਜਿਵੇਂ ਕੋਈ ਰੋਕ ਨਹੀਂ ਨਾ ਹੁੰਦੀ, ਉਵੇਂ ਕਲਾ ਅਤੇ ਖੇਡਾਂ ਦੇ ਉੱਤੇ ਕੋਈ ਰੋਕ ਨਹੀਂ ਚਾਹੀਦੀ।
ਜੀ ਜੀ
ਜੀ, ਰਾਜਨੀਤਿਕ ਲੜਾਈ ਜੋ ਹੈ, ਤੁਹਾਡੀ ਬਾਰਡਰ 'ਤੇ ਜੋ ਲੜਾਈ ਹੈ, ਜੋ ਉਹਨਾਂ ਦੀਆਂ ਗਲਤੀਆਂ ਨੇ, ਉਹਦੇ ਖਿਲਾਫ਼ ਜੋ ਜੰਗ ਹੈ, ਉਹ ਜਾਰੀ ਰੱਖੋ
ਜੀ।
ਹੁਣ ਤੁਸੀਂ ਜੇ ਇਹ ਕਹੋ ਕਿ ਹਾਂ ਰਿਸ਼ਤੇਦਾਰੀਆਂ ਵੀ ਛੱਡਾ ਦਈਏ, ਫਿਰ ਜਿਹੜੇ ਇੱਧਰ ਉੱਧਰ ਵਿਆਹੇ ਹੋਏ ਨੇ ਸਾਰਾ ਕੁਛ ਉਹ ਵੀ ਤੋੜ ਦਈਏ, ਉਸੇ ਤਰ੍ਹਾਂ ਖੇਡ ਅਤੇ ਸਾਹਿਤ ਦਾ ਇੱਕ ਰਿਸ਼ਤਾ ਹੈ
ਜੀ,
ਕਲਾ ਦਾ ਇੱਕ ਰਿਸ਼ਤਾ ਹੈ, ਉਹ ਕਿਵੇਂ ਤੋੜ ਦੋਗੇ? ਸੱਭਿਆਚਾਰਕ ਇੱਕ ਰਿਸ਼ਤਾ ਹੈ, ਪੰਜਾਬ ਦਾ ਤਾਂ ਹੈਗਾ
ਜੀ ਜੀ ਜੀ,
ਉਹ ਕਿਵੇਂ ਤੋੜ ਦੋਗੇ? ਸੋ ਇਸ ਲਈ ਇਹਨਾਂ ਚੀਜ਼ਾਂ ਦੇ ਉੱਤੇ ਸਰਕਾਰਾਂ ਨੂੰ ਬੜਾ ਦਿਲ ਦਿਖਾਉਣਾ ਚਾਹੀਦਾ, ਅਤੇ ਮੈਨੂੰ ਲੱਗਦਾ ਕਿ ਇਹਨਾਂ ਨੂੰ ਘੱਟੋ ਘੱਟ ਕਰਤਾਰਪੁਰ ਸਾਹਿਬ ਦੇ ਲਾਂਘੇ ਖੋਲ੍ਹਣ ਦੇ ਲਈ ਵੀ ਉਹ ਪਹਿਲਕਦਮੀ ਕਰਨੀ ਚਾਹੀਦੀ। ਸੋ ਇਹਨਾਂ ਚੀਜ਼ਾਂ 'ਤੇ ਕੰਮ ਕਰਨ ਦੀ ਲੋੜ ਹੈ, ਤਾਂ ਕਿ ਮੁੜ ਕੇ ਥੋੜ੍ਹਾ ਜਿਹਾ ਸੁਖਾਵੇਂ ਮਾਹੌਲ 'ਚ ਜਦੋਂ ਗੱਲਬਾਤ ਤੁਰਦੀ ਹੈ ਨਾ, ਤਾਂ ਹੋਰ ਚੰਗੀ ਹੁੰਦੀ ਹੈ
ਜੀ ਜੀ ਜੀ।
ਬੇਸ਼ੱਕ ਇੰਨੇ ਸਾਲਾਂ ਤੋਂ ਠੀਕ ਹੈ ਕਿ ਪਾਕਿਸਤਾਨ ਸੁਧਰਨ ਲਈ ਤਿਆਰ ਨਹੀਂ ਗਾ, ਪਰ ਜੇ ਉਹ ਨਹੀਂ ਸੁਧਰਦਾ, ਪਰ ਆਪਾਂ ਚਲੋ ਉਹ ਸੁਣੀਆਂ ਨਾ ਪੌਦੇ ਵਾਲੀ ਕਹਾਣੀ, ਕਿ ਉਹ ਵਾਰ ਵਾਰ ਬੰਦਾ ਉਹ 'ਚੋਂ ਕੱਢਦਾ ਰਹਿੰਦਾ ਅਤੇ ਉਹਨੂੰ ਡੰਗ ਮਾਰਦਾ ਰਹਿੰਦਾ ਬਿੱਛੂ, ਅਤੇ ਉਹ ਕਹਿੰਦਾ ਵੀ ਤੂੰ ਆਹ ਕੀ ਕਰੀ ਜਾਂਦਾ, ਜੋ ਹਟਦਾ ਤੂੰ ਕੱਢ ਕਿਉਂ ਰਿਹਾ, ਕਹਿੰਦਾ ਜੇ ਉਹ ਆਪਣੀ ਆਦਤ ਨਹੀਂ ਛੱਡਦਾ, ਮੈਂ ਕਿਉਂ ਆਪਣੀ ਆਦਤ ਛੱਡਾਂ
ਜੀ।
ਸੋ ਸਾਨੂੰ ਆਪਣੀ ਚੰਗੀ ਆਦਤ ਨਹੀਂ ਛੱਡਣੀ ਚਾਹੀਦੀ। ਸੋ ਚਲੋ, ਦਲਜੀਤ ਦੋਸਾਂਝ 'ਤੇ ਵੀ ਰੋਕ ਹਟ ਗਈ ਹੈ, ਅਤੇ ਪਰ ਉਹ ਰੋਕ ਜਿਹੜੀ ਹਟਾਈ ਗਈ ਹੈ ਕਿ ਜੀ ਉਹ ਬਾਰਡਰ 2 ਫਿਲਮ 'ਚ ਕੰਮ ਕਰ ਸਕਦੇ ਨੇ, ਉਹ ਤੋਂ ਪਹਿਲਾਂ ਉਹਨਾਂ ਨੇ ਆਪਣਾ ਇੱਕ ਵੀਡੀਓ ਜਾਰੀ ਕਰਕੇ ਪਹਿਲਾਂ ਹੀ ਦੱਸਤਾ ਕਿ ਮੈਂ ਤਾਂ ਕੰਮ ਕਰੇ ਰਿਹਾ ਭਰਾਵਾ, ਪਰ ਉਹਨਾਂ ਦੀ ਖਰੜ ਵਾਲੀ ਫਿਲਮ ਅਜੇ ਤੱਕ ਰੋਕ ਕੇ ਰੱਖੇ ਨੇ, ਨਾ ਇੱਧਰ ਨਾ ਉੱਧਰ, ਕਿਤੇ ਰਿਲੀਜ਼ ਹੋਣ ਦੇ ਰਹੀ ਹੈ, ਅਤੇ ਸਰਦਾਰ ਜੀ ਨੂੰ ਦੁਨੀਆ ਭਰ 'ਚ ਮਕਬੂਲੀਅਤ ਮਿਲੀ ਹੈ, ਅਤੇ ਉਸੇ ਤਰ੍ਹਾਂ ਉਮੀਦ ਕੀਤੀ ਜਾ ਰਹੀ ਹੈ ਕਿ ਹਾਕੀ ਦੇ ਮੈਚਾਂ 'ਚ ਭਾਰਤ ਪਾਕਿਸਤਾਨ ਦਾ ਮੈਚ ਇੱਕ ਵਾਰ ਫਿਰ ਦੇਖਣ ਨੂੰ ਮਿਲੂਗਾ, ਔਰ ਉਹ ਖੇਡ ਭਾਵਨਾ ਨਾਲ।
ਅਤੇ ਦੀਪਕ ਜੀ, ਇੱਕ ਸੰਖੇਪ 'ਚ ਇਹ ਵੀ ਦੱਸਿਓ ਵੀ ਪੰਜਾਬ ਅਤੇ ਹਰਿਆਣਾ SYL ਦੇ ਮਾਮਲੇ 'ਤੇ 9 ਜੁਲਾਈ ਨੂੰ ਆਹਮੋ ਸਾਹਮਣੇ ਹੋਣਗੇ ਜੀ।
ਬਿਲਕੁਲ ਜੀ, ਸੁਪਰੀਮ ਕੋਰਟ ਨੇ ਕੇਂਦਰ ਨੂੰ ਮੁੜ ਕੇ ਹਦਾਇਤ ਕੀਤੀ ਹੈ, ਕੇਂਦਰ ਨੂੰ ਪਹਿਲਾਂ ਵੀ ਕਿਹਾ ਸੀਗਾ, ਕੇਂਦਰ ਪਹਿਲਾਂ ਵੀ 3 ਵਾਰ ਪੰਜਾਬ ਅਤੇ ਹਰਿਆਣਾ ਨੂੰ ਆਹਮੋ ਸਾਹਮਣੇ ਬਿਠਾ ਚੁੱਕਿਆ। ਪਹਿਲੀ ਵਾਰ ਮਤਲਬ ਕਿ ਇਹ 18 ਅਗਸਤ 2020 ਨੂੰ ਬਿਠਾਇਆ ਸੀ, ਆਹਮੋ ਸਾਹਮਣੇ ਬੈਠੇ ਸੀ ਦੋਵੇਂ ਸੂਬਿਆਂ ਦੇ ਮੁੱਖ ਮੰਤਰੀ। ਉਹ ਤੋਂ ਬਾਅਦ ਫਿਰ 2022 ਨੂੰ ਬਿਠਾਏ, ਫਿਰ 2023 ਦੇ ਵਿੱਚ 4 ਜਨਵਰੀ ਨੂੰ ਬੈਠੇ, ਅਤੇ ਉਹ ਤੋਂ ਬਾਅਦ ਇੱਕ ਵਾਰ ਫਿਰ ਸੁਪਰੀਮ ਕੋਰਟ ਨੇ ਹਦਾਇਤ ਕੀਤੀ ਹੈ, ਅਤੇ ਹੁਣ 9 ਜੁਲਾਈ ਨੂੰ, ਵੈਸੇ 8 ਜੁਲਾਈ ਨੂੰ ਬੁਲਾਇਆ ਸੀ, ਅਤੇ ਪਰ ਭਗਵੰਤ ਮਾਨ ਹੋਰਾਂ ਕੋਲ ਸ਼ਾਇਦ ਉਦੋਂ ਕੋਈ ਰੁਝੇਵਾਂ ਸੀ, ਇਸ ਲਈ ਉਹਨਾਂ ਨੇ ਕਿਹਾ, ਅਤੇ ਹੁਣ 9 ਜੁਲਾਈ ਨੂੰ ਦਿੱਲੀ ਦੋਵੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ SYL ਦੇ ਮੁੱਦੇ 'ਤੇ ਆਹਮੋ ਸਾਹਮਣੇ ਹੋਣਗੇ ਅਤੇ ਕੇਂਦਰ ਉਹਦੇ ਵਿੱਚ ਵਿਚੋਲਾ ਹੋਊਗਾ ਅਤੇ ਕੇਂਦਰ ਅਤੇ ਹਰਿਆਣਾ ਇੱਕ ਪਾਸੇ, ਮਤਲਬ ਪੰਜਾਬ ਇਕੱਲਾ ਅਤੇ ਭਗਵੰਤ ਮਾਨ ਨੂੰ ਉੱਥੇ ਦਮ ਦਿਖਾਉਣਾ ਪੈਣਾ, ਕਿਉਂਕਿ ਪੰਜਾਬ ਕੋਲ ਨਾ ਵਾਧੂ ਪਾਣੀ ਆ ਜੀ, ਨਾ ਉਹ ਮੁੜ ਕੇ ਪੈਮਾਇਸ਼ ਕਰਾ ਰਹੇ ਨੇ, 25 ਸਾਲ ਬਾਅਦ ਘੱਟੋ ਘੱਟ ਪੈਮਾਇਸ਼ ਹੋਣੀ ਚਾਹੀਦੀ, ਇਹਦੇ 'ਤੇ ਆ ਜਾਓ, ਤਾਂ ਦੁਨੀਆ ਦਾ ਸਿਧਾਂਤ ਹੈ। ਅਤੇ ਜੇ ਭਾਰਤ ਦੇ ਬਾਕੀ ਸੂਬਿਆਂ ਨਾਲ ਜਿਵੇਂ ਪਾਣੀ ਦੀ ਵੰਡ ਕੀਤੀ, ਉਵੇਂ ਸਾਡੇ ਨਾਲ ਕਰ ਲਓ, ਜਿਵੇਂ ਨਵੇਂ ਸੂਬਿਆਂ ਨੂੰ ਬਾਕੀਆਂ ਨੂੰ ਉਹਨਾਂ ਦੀ ਰਾਜਧਾਨੀ ਦਿੱਤੀ, ਉਵੇਂ ਹਰਿਆਣਾ ਨੂੰ ਉਹਨਾਂ ਦੀ ਵੱਖਰੀ ਦੇ ਕੇ ਚੰਡੀਗੜ੍ਹ ਸਾਨੂੰ ਦੇ ਦਿਓ, ਪੰਜਾਬੀ ਬੋਲਦੇ ਖਿੱਤੇ ਦੇ ਦਿਓ, ਪਾਣੀ ਦੀ ਮਾਲਕੀ ਤਾਂ ਮੰਨ ਲਓ
ਜੀ।
ਸੋ ਇਸ ਲਈ ਇਹ ਸਾਰੇ ਮੁੱਦੇ ਚੁਣੌਤੀ ਬਣ ਕੇ ਖੜੇ ਨੇ, ਔਰ SYL ਦੇ ਮੁੱਦੇ 'ਤੇ ਪੰਜਾਬ ਅਤੇ ਹਰਿਆਣਾ ਮੋ ਸਾਹਮਣੇ ਫਿਰ ਹੋਊਗਾ। ਪੰਜਾਬ ਕੋਲ ਵਾਧੂ ਪਾਣੀ ਨਹੀਂ ਹੈਗਾ ਅਤੇ ਉਹਦੇ ਉੱਤੇ ਕੇਂਦਰ ਮੰਨਣ ਲਈ ਤਿਆਰ ਨਹੀਂ, ਜੇ ਧੱਕਾ ਹੋਊਗਾ ਤਾਂ ਫਿਰ ਪੰਜਾਬ ਤਿਆਰ ਹੈ ਜੀ, ਇਹ ਗੱਲ ਸਾਰਿਆਂ ਨੂੰ ਪਤਾ।
ਦੀਪਕ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਅਗਲੇ ਹਫ਼ਤੇ ਫਿਰ ਗੱਲ ਕਰਦੇ ਹਾਂ। ਤੁਹਾਡਾ ਵੀਕਐਂਡ ਖੁਸ਼ਗਵਾਰ ਰਹੇ। ਸਤਿ ਸ਼੍ਰੀ ਅਕਾਲ ਜੀ।
ਬਹੁਤ ਸ਼ੁਕਰੀਆ, ਧੰਨਵਾਦ, ਸਤਿ ਸ਼੍ਰੀ ਅਕਾਲ,
ਮਿਹਰਬਾਨੀ।